कर्म खंड की बाणी जोर, तुथे होर ना कोई होर, तिथे जोद महाबल सूर, तिन मैं राम रहा परपूर, तिथे सीतो सीता महिमा माहे, ताके रूप ना कथने जाहे, ना वो मरे ना ठाके जाहे,
फिर पढ़ फिर पढ़,
ना वो मरे ना ठाके जाहे,
ना वो मरे ना ठाके जाहे,
जिनके राम वसे मन माहे,
जिनके राम वसे मन माहे,
तिथे भगत वसे के लो,
तिथे भगत वसे के लो,
करें आनंद सच्चा मन सोए,
करें आनंद सच्चा मन सोए,
सच खंड वसे निरंकार,
सच खंड वसे निरंकार,
कर कर वेखे नदर निहाल,
कर कर वेखे नदर निहाल,
तिथे खंड मंडल वर पंड,
तिथे खंड मंडल वर पंड,
जे को कथे ता अंत ना अंत,
जे को कथे ता अंत ना अंत,
तिथे लो लो आकार,
तिथे लो लो आकार,
जिव जिव हुकम तिवे तिव कार,
जिव जिव हुकम तिवे तिव कार,
वेखे विगसे कर विचार,
वेखे विगसे कर विचार,
नानक कथना करड़ा सार,
नानक कथना करड़ा सार।
हुण कर्म खंड की बाणी जोर। कर्म खंड की जो बनतर है, बनावट है, उदे विच जिदे ते बख्शिश हो जाती है, उदे अंदर फिर जोर बल आ जाता। और बल किस रूप में आता है? कोई थोड़ा भी उसके हाथियों वर्गा जोर आ जाता है, कोई घोड़ियों वर्गा जोर आ जाता है, नहीं। तिथे होर ना कोई होर, स्वाए अकाल पुरख के सिमरन तो, उसकी हस्ती नू मनन तो, तिथे होर ना कोई होर, किसी का जिक्र ही नहीं उठे। पर साडे अंदर ध्याली बड़े जिक्र बड़े हुए ने। सानू गुरु ने खालसे बनाया तो आख्या भी जागत जोत जपे निस बासुर एक बिना मन। पहला इत्थे खोलो के वेख लईए, साढ़े घर च भी तरह दियां मूर्तियां रखियां होईयां ने, भी तरह दे ही पखंड करदे हैगे। इत्थे गुरु ग्रंथ साहिब नूं मत्था टेकी जाने, थले मोमबत्तियां भी जगाई जाने। देखो कित्थे खड़े हां असीं, अपने अंदर चाहत मारनी गुरु दे हजूर बह के। ये साडा जिहड़ा दुबदा वाला काम है, सानू किसे किनारे नहीं लगन दे रहा। दुबदा में दोनों गए, माया मिली आराम। गुरु की गल सुन के गुरु की गल तो मूँह मोड़ना, गुरु नू पिट कर ते गुरु तो बेमुख होना। ते रोज पढ़ी भी जाने, जे को गुरु ते बेमुख होवे, बिन सतगुर मुक्त ना पावे, पावे मुक्त ना होर थे कोई पुछो। पुछो विवेकियां जाए, विचार मना ना गल करो। एक पासे कही जाओ जी तुसीं बापू जी, बापू जी, बापू आखे वे पानी दा गिलास दे दे, ये नहीं काम हुंदा साडे कोल है। बापू आखे आ कम ना करा करो, नहीं तो जरूर करना है, इतना नहीं गल बन। दोवें काम ना करो, गुरु अगे निरहंकार होके गुरु की गल मनी। और इतों शुरू करिए, हम अंधले अंध बिखे बिखराते क्यों चालें गुरु। सतगुर दया करे सुखदाता, हम लावे आपन पा। मेर करो दाता सानू समझ दो। मैं पूछा प्रबंधकों नू भी, मोमबत्तियां जगाण वाले नू पूछा भी ये क्यों जगांदे हो, कि किते असीं पिछे ना रह जाइए, सानू भी दस दो, असीं भी जगा दईए दो चार, कोई फायदा हुंदा होवे तां। पता पता कख नहीं है। चलते के पीछे चलें लोगन की भेटा चाल। अगर कोई माई तुरी जांदी सी तो वो बच्चे आ गई पार्टी, वो सियानी बड़ी सी, उन्हें जरा राह तो पासे होके ना उत्थे पार्टी कराती। फिर उन्हें कोई होर सियाणप की, बोलते दो ਬੁੱਕ ਮਿੱਟੀ ਦੇ ਪਾ ਦੇ ਤੇ ਐਵੇਂ ਲੋਕੀ ਲੰਘਣਗੇ ਵੇਖਣਗੇ ਉਹਨਾਂ ਨੂੰ ਤਕਲੀਫ ਜਿਹੜਾ ਪਿੱਛੋਂ ਆਵੇ ਉਹੀ ਮਿੱਟੀ ਪਾਈ ਜਾਵੇ ਜਿਹੜਾ ਆਵੇ ਉਹੀ ਮਿੱਟੀ ਪਾਈ ਜਾਵੇ ਉਹ ਪੁੱਛਿਆ ਕਿਉਂ ਪਾਈ ਜਾਂਦੇ ਉਹ ਅਗਲੀ ਪਾ ਗਈ ਉਹਦੀ ਵੀ ਪਾਈ ਜਾਂਦੇ ਆਹ ਹਾਲ ਹੈ ਸਾਡਾ ਸਮਝ ਤੋਂ ਕੰਮ ਲਈਏ ਤੇ ਇਹੋ ਜਿਹੇ ਮਨਮਤੀ ਕੰਮ ਛੱਡ ਕੇ ਗੁਰਮਤ ਵਾਲੇ ਪਾਸੇ ਤੁਰੀਏ ਮਹਾਰਾਜ ਕੀ ਕਹਿ ਰਹੇ ਨੇ ਦੇਖ ਲਓ ਕਹਿੰਦੇ ਕਰਮ ਖੰਡ ਕੀ ਬਾਣੀ ਜ਼ੋਰ ਉੱਥੇ ਇੰਨਾ ਜ਼ੋਰ ਹੋ ਜਾਂਦਾ ਹੈ ਇੰਨਾ ਬਲ ਆ ਜਾਂਦਾ ਹੈ ਜਿੱਥੇ ਹੋਰ ਨਾ ਕੋਈ ਹੋਰ ਉੱਥੇ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਗੱਲ ਰਹਿੰਦੀ ਨਹੀਂ ਹੋਰ ਕਿਸੇ ਪਾਸੇ ਦੀ ਝਾਕ ਰਹਿੰਦੀ ਨਹੀਂ ਤੇ ਸਾਡੀਆਂ ਬੀਬੀਆਂ ਅੱਜ ਵੀ ਕੋਈ ਪੂਰਨਮਾਸ਼ੀ ਦਾ ਵਰਤ ਕੋਈ ਸੰਤੋਸ਼ੀ ਮਾਤਾ ਦਾ ਵਰਤ ਕੋਈ ਫਲਾਣਾ ਵਰਤ ਕੋਈ ਕਰਵਾ ਚੌਥ ਕੋਈ ਛੱਡਣਾ ਹੀ ਨਹੀਂ ਹੈ ਫਿਰ ਕੀ ਅਸੀਂ ਖਾਲਸੇ ਕਿਵੇਂ ਬਣਾਂਗੇ ਅੰਮ੍ਰਿਤ ਵੀ ਛਕਿਆ ਹੋਇਆ ਗਾਤਰੇ ਕਿਰਪਾਨ ਵੀ ਹੈਗੀ ਤੇ ਉਹ ਵੀ ਕੰਮ ਚੱਲ ਰਿਹਾ ਤੇ ਗੁਰੂ ਸਾਹਿਬ ਕਹਿੰਦੇ ਜਾਗਤ ਜੋਤ ਜਪੈ ਨਿਸਬਸ ਏਕ ਬਿਨਾਂ ਮਨ ਨੈਕ ਨਾ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੇ ਤਿੱਥੇ ਹੋਰ ਨਾ ਕੋਈ ਹੋਰ ਵੇਖੋ ਨਾ ਸੁਹਾਗਣ ਵੀ ਬਣਨਾ ਹੋਵੇ ਤੇ ਫਿਰ ਝਾਕ ਵੀ ਚਾਰੇ ਪਾਸੇ ਰੱਖਣੀ ਹੋਵੇ ਥੋੜ੍ਹਾ ਕੰਮ ਹੁੰਦਾ ਮਹਾਰਾਜ ਨੇ ਸਾਫ ਗੱਲ ਕਹੀ ਹੈ ਢੂੰਡੇਂਦੀ ਏ ਸੁਹਾਗ ਕੂ ਤੌਤਨ ਕਾਈ ਕੋਰ ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ ਜੇ ਗੁਰੂ ਵਾਲੇ ਬਣਨਾ ਤਾਂ ਫਿਰ ਗੁਰੂ ਦੇ ਰਸਤੇ ਚੱਲੋ ਫਿਰ ਐਵੇਂ ਮਨਮਤੀ ਗੱਲ ਜਿਹੜੀ ਆ ਉਹਨੂੰ ਛੱਡੋ ਜ਼ਰੂਰੀ ਨਹੀਂ ਗੱਲ ਲਾਈ ਰੱਖਣਾ ਉਸ ਹੁੰਦੀ ਅਸੀਂ ਉਹ ਫਲਾਣੇ ਕਰਦੇ ਹੁਣ ਤਾਂ ਅਸੀਂ ਵੀ ਕਰੀ ਜਾਣਾ ਤਿੱਥੇ ਜੋਤ ਮਹਾਂਬਲ ਸੂਰ ਤਿੱਥੇ ਉਸ ਅਵਸਥਾ ਵਿੱਚ ਪਹੁੰਚ ਕੇ ਜੋਧੇ ਮਹਾਂਬਲ ਮਤਲਬ ਐਸੀ ਸ਼ਕਤੀ ਆ ਜਾਂਦੀ ਹੈ ਕਿ ਉੱਥੇ ਹੋਰ ਕੋਈ ਨੇੜੇ ਹੀ ਨਹੀਂ ਢੁੱਕਦਾ ਜਿਵੇਂ ਯੋਧਿਆਂ ਦੇ ਨੇੜੇ ਮਹਾਂਬਲੀਆਂ ਦੇ ਨੇੜੇ ਸੂਰਮਿਆਂ ਦੇ ਨੇੜੇ ਕੋਈ ਮਾੜਾ ਬੰਦਾ ਠਹਿਰ ਜਾਂਦਾ ਕਹਿੰਦੇ ਇੰਨਾ ਬਲ ਆ ਜਾਂਦਾ ਤਿੱਥੇ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਿਹਾ ਭਰਤ ਹੁਣ ਰਾਮ ਦਾ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਰਾਮ ਕਿਹੜਾ ਹੈ ਜਿਹੜਾ ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਇਹ ਉਹ ਰਾਮ ਹੈ ਇਹ ਭਰਪੂਰ ਹੋ ਜਾਂਦਾ ਐਨ ਫਿਰ ਹਿਰਦੇ ਵਿੱਚ ਮਨ ਕਰਕੇ ਵਚਨ ਕਰਕੇ ਕਰਮ ਕਰਕੇ ਰਾਮ ਤੋਂ ਬਿਨਾਂ ਹੋਰ ਕੋਈ ਗੱਲ ਹੁੰਦੀ ਨਹੀਂ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਜਦੋਂ ਨਹੀਂ ਸੀ ਨਾ ਸਾਨੂੰ ਪਤਾ ਵਿਚਾਰ ਦਾ ਅਸੀਂ ਵੀ ਸਾਖੀਆਂ ਸੁਣਦੇ ਰਹੇ ਉਹ ਜੀ ਇੱਕ ਸੀਤੋ ਸੀ ਇੱਕ ਸੀਤਾ ਸੀ ਭੈਣ ਭਰਾ ਸੀਗੇ ਸੌਖੀਆਂ ਭਰਾ ਅਰੇ ਇਹਦਾ ਮਤਲਬ ਹੈ ਸੀਤੋ ਸੀਤਾ ਚੰਗੀ ਤਰ੍ਹਾਂ ਸੀਤਾ ਹੋਇਆ ਐ ਕਿਹਦੇ ਵਿੱਚ ਪਰੋਤਾ ਹੋਇਆ ਕਾਹਦੇ 'ਚ ਪਰੋਤਾ ਹੋਇਆ ਮਹਿਮਾ ਮਾਹੇ ਵਾਹਿਗੁਰੂ ਦੀ ਕੀਰਤੀ ਵਿੱਚ ਪਰੋਤਾ ਹੋਇਆ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਕਹਿੰਦੇ ਉਹਨਾਂ ਦੀ ਜਿਹੜੀ ਸੁੰਦਰਤਾ ਹੈ ਉਹ ਫਿਰ ਕਥਨ ਨਹੀਂ ਕੀਤੀ ਜਾ ਸਕਦੀ ਉਹਨੂੰ ਅੱਖਰਾਂ ਦੁਆਰਾ ਬਿਆਨ ਨਹੀਂ ਕੀਤਾ ਜਾ ਸਕਦਾ ਹਾਂ ਉਹਨਾਂ ਦੀ ਸਟੇਜ ਕੀ ਹੁੰਦੀ ਹੈ ਨਾ ਉਹ ਮਰੇ ਨਾ ਠਾਗੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ
ਨਾ ਉਹ ਮਰੇ ਨਾ ਠਾਗੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ
ਹੁਣ ਕਈਆਂ ਨੂੰ ਇੱਥੇ ਵੀ ਟੱਪਲਾ ਲੱਗ ਜਾਏਗਾ ਉਹ ਮਰਦਾ ਹੀ ਨਹੀਂ 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 ਉਹਨਾਂ ਦੀ ਕਦੇ ਆਤਮਕ ਮੌਤ ਨਹੀਂ ਹੁੰਦੀ ਉਹ ਕਦੇ ਵਿਸ਼ੇ ਵਿਕਾਰਾਂ ਤੇ ਭੈੜੇ ਵਿਚਾਰਾਂ ਨਾਲ ਠੱਗੇ ਨਹੀਂ ਜਾਂਦੇ ਇਹ ਚੀਜ਼ਾਂ ਉਹਨਾਂ 'ਤੇ ਹਾਵੀ ਨਹੀਂ ਹੋ ਸਕਦੀਆਂ ਪਰ ਨਿਸ਼ਾਨੀ ਕੀ ਹੈ ਜਿਨ ਕਹਿ ਰਾਮ ਵਤੈ ਮਨ ਮਾਏ ਜਿਨ ਕਹਿ ਰਾਮ ਵਤ ਮਨ ਮਾਏ ਇੱਥੇ ਤੱਕ ਪਹੁੰਚ ਗਏ ਫਿਰ ਪਾਤਸ਼ਾਹ ਕਹਿੰਦੇ ਤਿੱਥੇ ਭਗਤ ਵਸੈ ਕੇ ਲੋ ਦਾ ਮਤਲਬ ਕਿਤਨੇ ਲੋਕਾਂ ਦੇ ਭਗਤ ਇੱਥੇ ਭਗਤ ਦੇ ਤੱਤੇ ਨੂੰ ਮੁਕਤਾ ਹੈ ਨਾ ਬਹੁਤੇ ਭਗਤਾਂ ਦੀ ਗੱਲ ਤਿੱਥੇ ਉਸ ਅਵਸਥਾ ਵਿੱਚ ਭਗਤ ਵਸੈ ਕੇ ਲੋ ਕਈ ਲੋਕਾਂ ਦੇ ਭਗਤ ਉੱਥੇ ਵਸਦੇ ਔਰ ਕਰੇ ਆਨੰਦ ਉਹ ਆਨੰਦ ਮਾਣਦੇ ਨੇ ਕਿਉਂ ਆਨੰਦ ਮਾਣਦੇ ਨੇ ਕਿਉਂਕਿ ਸੱਚਾ ਮਨ ਸੋਏ ਉਹਨਾਂ ਦੇ ਮਨ ਵਿੱਚ ਉਹ ਸੱਚਾ ਵਸਿਆ ਹੋਇਆ ਹੁਣ ਉਹਨਾਂ ਦਾ ਹਿਰਦਾ ਕੀ ਬਣ ਗਿਆ ਸੱਚ ਖੰਡ ਕੀ ਬਣ ਗਿਆ ਸੱਚਾ ਉਹਨਾਂ ਦੀ ਅਵਸਥਾ ਇਹ ਬਣ ਗਈ ਖੰਡ ਦਾ ਮਤਲਬ ਹੈ ਹਿੱਸਾ ਅਵਸਥਾ ਸਟੇਜ ਉਸ ਅਵਸਥਾ ਵਿੱਚ ਵਸੈ ਨਿਰੰਕਾਰ, ਉਹ ਨਿਰੰਕਾਰ ਹੀ ਵਸਦਾ ਹੈ। ਹੋਰ ਉੱਥੇ ਕੋਈ ਦਿਖਾਵੇ ਦਾ ਕੰਮ, ਕੋਈ ਪੂਜਾ ਦਾ, ਪ੍ਰਤਿਸ਼ਠਾ ਦਾ ਜਿਹੜੇ ਅਡੰਬਰ ਨੇ ਬਿਲਕੁਲ ਹੀ ਨਹੀਂ ਰਹਿੰਦੇ। ਤੇ ਫਿਰ ਮਹਾਰਾਜ ਕਹਿੰਦੇ ਨੇ ਤਿੱਥੈ ਭਗਤ ਵਸੈ ਕੇ ਲੋਹ ਕਰੈ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਇੱਥੇ ਉਹ ਖੰਡ ਦੇ ਡੱਡੇ ਨੂੰ ਸਿਹਾਰੀ ਹੈ, ਉਸ ਅਵਸਥਾ ਵਿੱਚ ਸੱਚ ਖੰਡ ਵਾਲੀ ਵਿੱਚ ਨਿਰੰਕਾਰ ਵਸਦਾ ਹੈ। ਜਿਹੜਾ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ, ਕਰ ਕਰ ਵੇਖੈ ਆਪਣੇ ਸੰਸਾਰ ਨੂੰ ਬਣਾ ਬਣਾ ਕੇ ਤੱਕਦਾ ਤੇ ਆਪਣੀ ਨਜ਼ਰ ਦੇ ਨਾਲ ਨਿਹਾਲ ਨਿਹਾਲ ਕਰੀ ਜਾਂਦਾ। ਤਿੱਥੇ ਖੰਡ ਮੰਡਲ ਵਰ ਭੰਡ, ਕਿਤਨੇ ਖੰਡ, ਕਿਤਨੇ ਮੰਡਲ, ਕਿਤਨਾ ਬ੍ਰਹਮੰਡ। ਜੇ ਕੋ ਕਥੈ ਤਾਂ ਅੰਤ ਨਾ ਅੰਤ, ਜੇ ਕੋਈ ਉਸਦਾ ਵਰਣਨ ਕਰਨਾ ਚਾਹੇ ਕਹਿੰਦੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਭਾਵ ਉਸਦਾ ਵਰਣਨ ਕੀਤਾ ਹੀ ਨਹੀਂ ਜਾ ਸਕਦਾ। ਤਿੱਥੇ ਲੋ ਲੋ ਆਕਾਰ, ਅਨੇਕਾਂ ਹੀ ਲੋਕ ਉਹਨਾਂ ਲੋਕਾਂ ਦੇ ਆਕਾਰ ਦੀ ਸਮਝ ਆ ਜਾਂਦੀ ਹੈ ਤੇ ਇਹ ਵੀ ਸਮਝ ਆ ਜਾਂਦੀ ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਇਹ ਸਾਰਾ ਸੰਸਾਰ ਜਿਹੜਾ ਇਹ ਉਵੇਂ ਹੀ ਕੰਮ ਕਰ ਰਿਹਾ ਜਿਵੇਂ ਉਸਦਾ ਹੁਕਮ ਹੋ ਰਿਹਾ। ਗੁਰੂ ਸਾਹਿਬ ਨੇ ਪਹਿਲਾਂ ਹੀ ਸਮਝਾਇਆ ਸੀ ਵੀ ਜੇ ਕੋਈ ਬੰਦਾ ਉਸਦੇ ਹੁਕਮ ਵਿੱਚ ਚੱਲੇਗਾ ਉਹਦੀ ਨਿਸ਼ਾਨੀ ਕੀ ਹੋਵੇਗੀ। ਹੁਕਮੈ ਨਾਨਕ ਹੁਕਮੈ ਜੇ ਬੁਝੈ, ਨਾਨਕ ਹੁਕਮੈ ਜੇ ਬੁਝੈ,
ਨਾਨਕ ਹੁਕਮੈ ਜੇ ਬੁਝੈ, ਨਾਨਕ ਹੁਕਮੈ ਜੇ ਬੁਝੈ।
ਤਾਂ ਹੋਮੈ ਕਹਿ ਨ ਕੋਇ,
ਤਾਂ ਹੋਮੈ ਕਹਿ ਨ ਕੋਇ, ਤਾਂ ਹੋਮੈ ਕਹਿ ਨ ਕੋਇ, ਤਾਂ ਹੋਮੈ ਕਹਿ ਨ ਕੋਇ।
ਜਿਵ ਹੁਕਮ ਤਿਵੈ ਤਿਵਕਾਰ, ਬਸ ਫਿਰ ਉਹਦੀ ਇਹ ਅਵਸਥਾ ਬਣ ਜਾਏਗੀ, ਆਪਣੀ ਮਰਜ਼ੀ, ਆਪਣੀ ਚਤੁਰਾਈ, ਆਪਣੀਆਂ ਗੱਲਾਂ। ਮੈਂ ਸਵੇਰੇ ਵੀ ਕਿਹਾ ਸੀ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਨੂੰ ਕਿਸੇ ਸਿੱਖ ਨੇ ਪੁੱਛਿਆ, ਬਾਬਾ ਜੀ ਆਂਦੇ ਨੇ ਪੁਰਾਤਨ ਸਿੰਘਾਂ ਵਰਗਾ ਜੀਵਨ ਬਖਸ਼ੋ, ਉਹਨਾਂ ਵਿੱਚ ਸਾਡੇ ਵਿੱਚ ਕੀ ਫਰਕ ਸੀ ਇਹ ਸਮਝਾ ਦਿਓ। ਬਾਬਾ ਗੁਰਮੁਖ ਸਿੰਘ ਜੀ ਕਹਿ, ਤੁਸੀਂ ਤਾਂ ਬਹੁਤ ਦਰਸ਼ਨ ਕੀਤੇ ਹੋਣਗੇ, ਮੈਂ ਵੀ 2-4-10 ਵਾਰੀ ਦਰਸ਼ਨ ਕੀਤੇ, ਸੰਗਤ ਵੀ ਕੀਤੀ। ਉਹ ਕਹਿੰਦੇ ਵੀ ਜੇ ਤੂੰ ਇਸ ਸਵਾਲ ਦਾ ਜਵਾਬ ਲੈਣਾ ਤੇ ਤੈਨੂੰ 1 ਸਾਲ ਮੇਰੇ ਨਾਲ ਰਹਿਣਾ ਪਵੇਗਾ। ਉਹਦਾ ਬਾਬਾ ਜੀ ਗੱਲ ਤਾਂ ਛੋਟੀ ਜੀ ਹੈ, ਸਾਲ ਭਰ ਕੌਣ ਰਹੇਗਾ, ਕੌਣ ਦੁਕਾਨ ਛੱਡੇਗਾ, ਕੌਣ ਬਾਲ ਬੱਚਾ ਛੱਡੇਗਾ, ਛੋਟੀ ਜੀ ਗੱਲ ਹੈ ਸਮਝਾ। ਕਹਿੰਦੇ ਚੱਲ ਸਾਊ, ਸਾਲ ਨਹੀਂ ਰਹਿਣਾ ਤੇ 6 ਮਹੀਨੇ ਰਹਿ ਜਾ। ਆਂਦਾ ਛੱਡੋ ਬਾਬਾ ਜੀ, ਤੁਸੀਂ ਤਾਂ ਐਵੇਂ ਟਾਲਣ ਰਹੇ ਹੋ। ਆਂਦਾ ਚੱਲ 3 ਮਹੀਨੇ ਰਹਿ ਜਾ। ਉਹ ਘੱਟਦੇ ਗਏ, ਉਹ ਸਿਰ ਫੇਰੀ ਗਏ, ਉਹਦੇ ਕੋਲ ਟਾਈਮ ਹੀ ਨਹੀਂ ਹੈਗਾ, ਜਿਵੇਂ ਅਸੀਂ ਕਹਿ ਦਿੰਦੇ ਸਾਡੇ ਕੋਲ ਟਾਈਮ ਹੀ ਨਹੀਂ ਹੈ। ਅਖੀਰ ਤੇ ਕਹਿਣ ਲੱਗੇ ਫਿਰ ਤੈਨੂੰ 1 ਮਿੰਟ 'ਚ ਦੱਸਾਂ। ਕਹਿੰਦੇ ਬਈ ਪੁਰਾਤਨ ਸਿੰਘਾਂ ਵਿੱਚ ਇਹ ਗੱਲ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ।
ਉਹਨਾਂ ਦੀ ਤੇ ਇਹ ਦ੍ਰਿੜਤਾ ਸੀ ਤੇ ਅੱਜ ਦੇ ਸਿੱਖਾਂ ਦੀ ਜਿਹੜੀ ਦ੍ਰਿੜਤਾ ਹੈ ਉਹ ਹੁਣ ਆਪਾਂ ਆਪਣੇ 'ਚ ਹੀ ਵੇਖ ਲਈ। ਅਸੀਂ ਕਿੱਥੇ ਖੜੇ, ਅਸੀਂ ਉਸਦਾ ਹੁਕਮ ਮੰਨਣ ਲਈ ਤਿਆਰ ਨਹੀਂ। ਪਰ ਪਾਤਸ਼ਾਹ ਕਹਿੰਦੇ ਨੇ ਜਦੋਂ ਕਿਸੇ ਦੇ ਅੰਦਰ ਇਹ ਅਵਸਥਾ ਆ ਜਾਂਦੀ ਹੈ ਤਾਂ ਜਿਵ ਜਿਵ ਹੁਕਮ ਤਿਵੈ ਤਿਵ ਕਾਰ, ਵੇਖੈ ਵਿਗਸੈ ਕਰ ਵਿਚਾਰ। ਉਹ ਅਕਾਲ ਪੁਰਖ ਵਾਹਿਗੁਰੂ ਵੇਖਦਾ ਹੈ, ਉਹਨੂੰ ਪਰਮਾਤਮਾ ਵੇਖਦਾ ਨਜ਼ਰ ਆਉਂਦਾ ਹੈ। ਅਸੀਂ ਤਾਂ ਕਹਿ ਦਿੰਦੇ ਜੀ ਦੱਸੋ ਰੱਬ ਕਿੱਥੇ ਹੈਗਾ, ਉਹਨੂੰ ਨਜ਼ਰ ਆਉਂਦਾ ਕਿ ਰੱਬ ਵੇਖ ਰਿਹਾ ਮੈਨੂੰ, ਜੋ ਕੁਝ ਮੈਂ ਕਰ ਰਿਹਾ ਉਹ ਦੇਖ ਰਿਹਾ। ਔਰ ਦੇਖ ਦੇਖ ਕੇ ਵਿਗਸੈ ਖੁਸ਼ ਹੁੰਦਾ, ਕਰ ਵਿਚਾਰ ਵਿਚਾਰ ਕਰਦਾ ਹੈ। ਪਰ ਪਾਤਸ਼ਾਹ ਕਹਿੰਦੇ ਨੇ ਹੁਣ ਮੈਨੂੰ ਕੋਈ ਆਖੇ ਜੀ ਦੱਸੋ ਫਿਰ, ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਨਾਨਕ ਕਥਨਾ ਕਰੜਾ ਸਾਰ,
ਨਾਨਕ ਕਥਨਾ ਕਰੜਾ ਸਾਰ, ਨਾਨਕ ਕਥਨਾ ਕਰੜਾ ਸਾਰ।
ਨਾਨਕ ਜੀ ਫਰਮਾਉਂਦੇ ਨੇ ਜੇ ਕੋਈ ਕਵੇ ਵੀ ਇਹਦਾ ਕਥਨ ਕਰੋ ਇਹ ਤਾਂ ਬਹੁਤ ਕਰੜਾ ਸਾਰ। ਸਾਰ ਕਹਿੰਦੇ ਨੇ ਫੌਲਾਦ ਨੂੰ, ਜਿਵੇਂ ਫੌਲਾਦ ਨੂੰ ਖਾਣਾ ਔਖਾ ਹੈ ਇਵੇਂ ਇਹਦਾ ਬਿਆਨ ਕਰਨਾ ਵੀ ਔਖਾ, ਬਹੁਤ ਮੁਸ਼ਕਲ ਹੈ। ਇਹ ਤਾਂ ਭਾਈ ਇਸ ਮਾਰਗ 'ਤੇ ਤੁਰ ਕੇ ਹੀ, ਹੁਣ ਜੇ ਕੋਈ ਭਾਈ ਮਤੀ ਦਾਸ ਨੂੰ ਪੁੱਛੇ, ਭਾਈ ਮਤੀ ਦਾਸ ਜੀ ਆਰੇ ਦਾ ਸਵਾਦ ਕੀ ਹੈ, ਇਹ ਤਾਂ ਹੁਣ ਵੀ ਦੱਸ ਸਕਦਾ, ਅਸੀਂ ਤਾਂ ਗੱਲਾਂ ਨਾਲ ਹੀ ਕੰਮ ਪੂਰਾ ਕਰਨਾ। ਤਾਂ ਇਸ ਵਾਸਤੇ ਉਹ ਹੀ ਕਹਿ ਸਕਦੇ ਨੇ, ਉਹ ਹੀ ਆਨੰਦ ਮਾਣ ਸਕਦੇ ਨੇ। ਔਰ ਉਹਨਾਂ ਨੇ ਮਾਣਿਆ ਅਤੇ ਉਹਨਾਂ ਆਖਿਆ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਵੇ ਤਾਂ ਜਾਣ ਦੇ ਮੇਰਾ ਸਿੱਖੀ ਸਿਦਕ ਨਾ
ਜਾਣ।
ਆਹ ਅਵਸਥਾ ਬਣਦੀ ਅਤੇ ਇਹਦਾ ਕਥਨ ਕਰਨਾ ਬੜਾ ਮੁਸ਼ਕਲ, ਇਸ ਅਵਸਥਾ ਨੂੰ ਅੱਖਰਾਂ ਨਾਲ ਸਮਝਾਉਣਾ ਬਹੁਤ ਹੀ ਮੁਸ਼ਕਲ।
ਤੁਸੀਂ ਵੇਖਿਆ ਕਿ ਸਾਰੇ ਖੰਡ ਜਿਹੜੇ ਨੇ ਅਲੱਗ ਅਲੱਗ ਪੌੜੀਆਂ ਵਿੱਚ ਆਏ, ਪਰ ਕਰਮ ਖੰਡ ਅਤੇ ਸੱਚ ਖੰਡ ਇਹ ਦੋਨੋਂ ਇੱਕ ਪੌੜੀ ਵਿੱਚ ਆਏ, ਕਿਉਂਕਿ ਪ੍ਰਭੂ ਦੀ ਬਖਸ਼ਿਸ਼ ਹੋ ਗਈ ਅਤੇ ਉਦੋਂ ਪਿੱਛੇ ਜਿਹੜਾ ਹੈ ਇਹਦੀ ਪ੍ਰਾਪਤੀ ਜਿਹੜੀ ਹੈ ਮਨੁੱਖ ਨੂੰ ਹੋਣੀ ਹੀ ਹੋਣੀ ਹੈ। ਸਭ ਤੋਂ ਪਹਿਲਾਂ ਜੀਵ ਨੂੰ ਅਹਿਸਾਸ ਹੋਇਆ ਕਿ ਮੈਂ ਰੱਬ ਨੂੰ ਮਿਲਣਾ, ਇਹ ਹੈ ਧਰਮ ਖੰਡ। ਫਿਰ ਗੁਰੂ ਕੋਲ ਗਿਆ, ਦੱਸੋ ਕਿਵੇਂ ਮਿਲੀਦਾ, ਗੁਰੂ ਨੇ ਦੱਸਿਆ, ਇਹ ਹੈ ਗਿਆਨ ਖੰਡ। ਫਿਰ ਗੁਰੂ ਦੇ ਅਨੁਸਾਰ ਜੀਵਨ ਬਤੀਤ ਕੀਤਾ, ਹੋ ਗਿਆ ਸ਼੍ਰਮ ਖੰਡ, ਹੁਣ ਰੱਬ ਨੇ ਮਿਹਰ ਕਰ ਦਿੱਤੀ, ਇਹ ਹੁਣ ਰੱਬ ਜੀ ਦਾ ਕੰਮ ਜਿਹੜਾ ਸ਼ੁਰੂ ਹੋ ਗਿਆ। ਸ਼੍ਰਮ ਖੰਡ ਵਿੱਚ ਕੀ ਸੀਗਾ, ਮਨੁੱਖ ਆਪ ਮਿਹਨਤ ਕਰਦਾ ਸੀ, ਔਰ ਹੋ ਸਕਦਾ ਹੈ ਕਈਆਂ ਨੂੰ ਨਾ ਪਤਾ ਹੋਵੇ ਕਿ ਸੁਰਤ ਦਾ ਅਰਥ ਕੀ ਹੈ, ਮਤ ਦਾ ਅਰਥ ਕੀ ਹੈ, ਮਨ ਦਾ ਅਰਥ ਕੀ ਹੈ, ਬੁੱਧ ਦਾ ਅਰਥ ਕੀ ਹੈ, ਸੁਧ ਦਾ ਅਰਥ ਕੀ ਹੈ, ਇਹਨੂੰ ਵੀ ਅਸੀਂ ਵੇਖ ਲਈਏ, ਕਿਉਂਕਿ ਇਹ ਸ਼੍ਰਮ ਖੰਡ ਵਿੱਚ ਕਰਦਾ ਸੀਗਾ, ਪਹਿਰਾ ਦੇ ਰਿਹਾ ਸੀ ਆਪ, ਕਾਮ ਆਏਗਾ, ਲੜਦਾ ਸੀ ਉਹਦੇ ਨਾਲ, ਬਹੁਤ ਵਾਰੀ ਉਹਨੂੰ ਹਰਾਇਆ, ਪਰ ਕਦੇ ਕਦੇ ਉਹ ਵੀ ਹਰਾ ਜਾਂਦਾ ਸੀਗਾ। ਕ੍ਰੋਧ ਲੋਭ ਮੋਹ ਹੰਕਾਰ ਆਉਂਦਾ, ਬੜੀ ਵਾਰ ਹਰਾਇਆ, ਮਿਹਨਤ ਕਰਦਾ ਸੀ, ਗੁਰੂ ਦੀ ਗੱਲ ਚੇਤੇ ਸੀ, ਪਰ ਕਈ ਵਾਰ ਉਹ ਵੀ ਮਹਾਬਲੀ ਸੀਗਾ, ਕਈ ਵਾਰ ਗਲਤੀ ਹੋ ਜਾਂਦੀ ਸੀ। ਇਹ ਸ਼੍ਰਮ ਖੰਡ ਸੀ ਮਨ, ਜਿਸ ਕਰਕੇ ਮਨੁੱਖ ਦੇ ਅੰਦਰੋਂ ਸੰਕਲਪ ਤੇ ਵਿਕਲਪ ਫੁਰਦੇ ਨੇ, ਚਾਹਨਾ ਜੀ ਪੈਦਾ ਹੋ ਜੀ ਵੀ ਇਹ ਕੰਮ ਕਰ ਲੈਣਾ ਚਾਹੀਦਾ, ਇਹ ਮਨ ਦਾ ਕੰਮ ਹੈ। ਫਿਰ ਉਸ ਤੋਂ ਬਾਅਦ ਬੁੱਧ, ਇਹ ਫਿਰ ਵਿਚਾਰ ਨਿਸ਼ਚਾ ਕਰਦੀ ਵੀ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ, ਜਾਂ ਕਿਵੇਂ ਕਰਨਾ ਚਾਹੀਦਾ, ਕੀ ਹੋਏਗਾ, ਇਹ ਬੁੱਧ ਦਾ ਕੰਮ ਹੈ, ਅਕਲ ਦਾ ਕੰਮ ਹੈ। ਫਿਰ ਚਿੱਤ, ਇਹ ਚਿੱਤ ਜਿਸ ਕਰਕੇ ਸਮਰਨ ਹੁੰਦਾ ਸੀ, ਕਹਿੰਦੇ ਚੇਤੇ ਨਹੀਂ ਰਿਹਾ, ਭਾਵ ਯਾਦ ਨਹੀਂ ਰਿਹਾ, ਇਹਦੇ ਕਰਕੇ ਸਾਨੂੰ ਜਿਹੜਾ ਯਾਦ ਹੈ, ਮਨ ਵਿੱਚ ਜਿਹੜਾ ਸੰਕਲਪ ਪੈਦਾ ਹੋਇਆ, ਇਹ ਚਿੱਤ ਨੇ ਚੇਤੇ ਰੱਖਣਾ ਹੈ। ਫਿਰ ਸਾਡੀ ਅਕਲ ਨੇ, ਸਾਡੀ ਬੁੱਧ ਨੇ ਵੇਖਣਾ ਕਿ ਇਹਨੂੰ ਕਿਵੇਂ ਕੀਤਾ ਜਾ ਸਕਦਾ ਹੈ। ਫਿਰ ਮਤ, ਜਿੱਤੋਂ ਪਦਾਰਥਾਂ ਦੇ ਨਾਲ ਮੋਹ ਪੈਦਾ ਹੁੰਦਾ, ਸੰਬੰਧ ਪੈਦਾ ਹੁੰਦਾ, ਆਪਣਾ ਭਾਵ ਪੈਦਾ ਹੁੰਦਾ ਹੈ, ਸੁਧ ਦਾ ਅਰਥ ਹੈ ਵਿਵੇਕ ਸ਼ਕਤੀ, ਠੀਕ ਔਰ ਗਲਤ ਦੀ ਪਹਿਚਾਣ ਮਨੁੱਖ ਨੇ ਕਰਨੀ। ਸ਼੍ਰਮ ਖੰਡ ਦੇ ਵਿੱਚ ਤੇ ਇਹ ਸਭ ਕੁਝ ਆਪ ਕਰਨਾ ਪੈਂਦਾ ਸੀਗਾ, ਪਰ ਹੁਣ ਬਖਸ਼ਿਸ਼ ਹੋ ਗਈ, ਹੁਣ ਕੰਮ ਆਉਂਦਾ ਹੀ ਨਹੀਂ, ਹੁਣ ਕ੍ਰੋਧ ਆਉਂਦਾ ਹੀ ਨਹੀਂ, ਹੁਣ ਲੋਭ ਮੋਹ ਹੰਕਾਰ ਆਉਂਦਾ ਨਹੀਂ, ਕਿਉਂ? ਕਿਉਂਕਿ ਗੁਰੂ ਦੀ ਅਕਾਲ ਪੁਰਖ ਵਾਹਿਗੁਰੂ ਦੀ ਗੋਦੀ ਤੇ ਬੈਠਾ ਹੈ, ਹੁਣ ਚੌਕੀ ਚੌਗਿਰਦ ਹਮਾਰੇ ਹੈ, ਹੁਣ ਤੇ ਅਕਾਲ ਪੁਰਖ ਵਾਹਿਗੁਰੂ ਦੀ ਰੱਖਿਆ ਦੇ ਵਿੱਚ ਮਨੁੱਖ ਹੈਗਾ, ਇਹ ਸੇਵਾ ਕਰਨ ਵਾਸਤੇ ਤੇ ਆ ਸਕਦੇ ਨੇ। ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ, ਥਾਪੀ ਦੇਣ ਦਾ ਕੀ ਮਤਲਬ ਹੈ? ਬਖਸ਼ਿਸ਼, ਆਸ਼ੀਰਵਾਦ, ਬਸ ਫਿਰ ਤੇ ਢਾਲੇ, ਉਹ ਹੁਣ ਸੇਵਕ ਨੇ, ਦਾਸ ਨੇ, ਕੁਝ ਵੀ ਨਹੀਂ ਕਰ ਸਕਦੇ, ਕਿਉਂਕਿ ਜ਼ੋਰ ਦੀ ਗੱਲ ਆਈ, ਮਨੁੱਖ ਨੂੰ ਹੋ ਸਕਦਾ ਕਿੱਡਾ ਕੁ ਜ਼ੋਰ, ਬੜਾ ਔਖਾ ਹੈ ਲੋਭ ਮੋਹ ਹੰਕਾਰ ਦੇ ਨਾਲ, ਬੜਾ ਔਖਾ ਹੈ ਲੜਨਾ, ਪਰ ਅਸੀਂ ਤਾਂ ਕਹਿੰਦੇ ਜਿੱਥੇ ਜ਼ੋਰ ਦਾ ਮਤਲਬ ਸਰੀਰਕ ਜ਼ੋਰ, ਚਲੋ ਇਹਦਾ ਵੀ ਇਤਿਹਾਸ ਸਾਡੇ ਸਾਹਮਣੇ ਹੈ। ਮੈਂ ਜੇ 10 ਬੰਦਿਆਂ ਨਾਲ ਲੜ ਲਵਾਂ, ਤੁਸੀਂ ਕੀ ਕਹੋਗੇ? ਇਹ ਬੜਾ ਜ਼ੋਰ ਵਾਲਾ ਹੈ। ਮੈਂ ਜੇ 100 ਬੰਦਿਆਂ ਨੂੰ ਅੱਗੇ ਅੱਗੇ ਲਾ ਲਵਾਂ, ਤੁਸੀਂ ਕਹੋਗੇ ਬੜਾ ਜ਼ੋਰ ਵਾਲਾ ਹੈ। ਪਰ ਧਿਆਨ ਦੇਣਾ, ਚਮਕੌਰ ਦੀ ਗੜੀ ਵਿੱਚ ਸਿੰਘ ਕਿੰਨੇ ਨੇ? 40, ਤੇ 40 ਵਿੱਚੋਂ ਵੀ ਇਕੱਠੇ ਨਹੀਂ ਬਾਹਰ ਜਾਂਦੇ, 5-5 7-7 ਬਾਹਰ ਜਾਂਦੇ, ਤੇ ਸਾਹਮਣੇ ਫੌਜ ਕਿੰਨੀ ਹੈ?
10 ਲੱਖ
ਦੀ। ਹੁਣ ਇਹ ਹੈ ਬਖਸ਼ਿਸ਼, ਇਹ ਹੈ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ, ਇਹ ਹੈ ਇੰਨਾ ਜ਼ੋਰ ਕਿ ਵੱਡੀ ਤੋਂ ਦੇਖੋ, ਸਿੰਘਣੀਆਂ ਬੀਬੀਆਂ ਬੈਠੀਆਂ ਨੇ, ਬੱਚੇ ਦੀ ਰੋਣ ਦੀ ਆਵਾਜ਼ ਆਵੇ, ਮਾਂ ਦਾ ਕਲੇਜਾ ਧੜਕ ਉੱਠਦਾ ਉਸੇ ਵੇਲੇ, ਸਭ ਕੁਝ ਭੁੱਲ ਜਾਂਦਾ ਉਸੇ ਵੇਲੇ। ਪਰ ਕਦੇ ਧਿਆਨ ਦੇਣਾ, ਉਹਨਾਂ ਦੇ ਸਾਹਮਣੇ ਜਦੋਂ ਬੱਚੇ ਨੂੰ ਖੋਹ ਲਿਆ ਉਹਨਾਂ ਦੀ ਗੋਦੀ ਤੋਂ, ਟੁਕੜੇ ਟੁਕੜੇ ਕਰਕੇ ਮਾਂ ਦੀ ਗੋਦੀ ਵਿੱਚ ਪਾ ਦਿੱਤੇ, ਉਹਦੇ ਗਲੇ ਵਿੱਚ ਪਾ ਦਿੱਤੇ, ਉਹਦੇ ਸਾਹਮਣੇ ਨੇਜੇ ਤੇ ਟੰਗ ਦਿੱਤਾ, ਬੱਚੇ ਨੂੰ ਚੁੱਕ ਕੇ ਪਟਕਾ ਕੇ ਧਰਤੀ ਨਾਲ ਮਾਰਿਆ, ਜਿਸ ਮਾਂ ਦੇ ਸਾਹਮਣੇ ਉਹਦੇ ਬੱਚੇ ਦਾ ਸਿਰ ਖੁੱਲ ਕੇ ਵਿਖਰ ਗਿਆ ਹੋਏਗਾ, ਉਹ ਮਾਂ ਕਿਵੇਂ ਸਹੀ ਹੋਏਗੀ? ਜ਼ੋਰ ਵਾਲੀ ਮਾਂ ਹੀ ਸਹਿ ਸਕਦੀ ਹੈ। ਇੱਕ ਸਾਖੀਕਾਰ ਨੇ ਬੜਾ ਖੂਬਸੂਰਤ ਲਿਖਿਆ, ਕਹਿੰਦੇ ਜਦੋਂ ਕਾਫੀਆਂ ਤੇ ਜ਼ੁਲਮ ਹੋ ਗਿਆ ਨਾ, ਇੱਕ ਮਾਂ ਜਿਹੜੀ ਹੈ ਆਪਣਾ ਬੱਚਾ ਚੁੱਕ ਕੇ ਲਿਆਈ, ਤੇ ਉਹ ਸੋਚਣ ਲੱਗੇ ਇਹ ਤੇ ਗਈ ਕਾਬਰ, ਹੁਣ ਗੱਲ ਬਣ ਗਈ, ਕੋਈ ਵੀ ਨਹੀਂ ਸੀ ਮੰਨਦਾ, ਇਹ ਹੁਣ ਡਰ ਗਈ ਹੈ, ਕਿਉਂਕਿ ਇੰਨੀਆਂ ਲਾਸ਼ਾਂ ਸਾਹਮਣੇ ਨੇ, ਆ ਕੇ ਕੋਲ ਕਹਿਣ ਲੱਗੀ ਇਹਦੀ ਵਾਰੀ ਕਦੋਂ ਆਏਗੀ? ਹੁਣ ਇਹ ਹੈ ਜ਼ੋਰ, ਇਹ ਜਿਹਨੇ ਮਮਤਾ ਦੇ ਨਾਲ ਕਿਵੇਂ ਲੜਾਈ ਕਰਕੇ ਤੇ ਧਰਮ ਨੂੰ ਉੱਪਰ ਰਹਿਣ ਦਿੱਤਾ। ਸੋ ਬਖਸ਼ਿਸ਼ ਦੇ ਵਿੱਚ ਮਨੁੱਖ ਜਿਹੜਾ ਹੈ ਇੰਨੇ ਜ਼ੋਰ ਵਾਲਾ ਹੋ ਜਾਂਦਾ ਹੈ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਉਹਦੇ ਵਿੱਚ ਹੈ, ਮਹਿਮਾ ਦੇ ਵਿੱਚ ਹੀ ਪਰੋਤਾ ਹੋਇਆ, ਮਾਇਆ ਦਾ ਕੋਈ ਵੀ ਰੂਪ ਉਹਨੂੰ ਮਾਰ ਨਹੀਂ ਸਕਦਾ, ਉਹਨੂੰ ਠੱਗ ਨਹੀਂ ਸਕਦਾ, ਰੱਬ ਉਹਦੇ ਅੰਗ ਸੰਗ ਹੈ। ਤੇ ਐਸੀ ਗੱਲ ਨਹੀਂ ਕਿ ਸੁਣੀਆਂ ਸੁਣਾਈਆਂ ਗੱਲਾਂ ਨੇ, ਕਹਿੰਦੇ ਨਹੀਂ, ਇਸ ਅਵਸਥਾ ਵਿੱਚ ਕਿੰਨੇ ਹੀ ਭਗਤ ਜਿਹੜੇ ਨੇ ਵਿਚਰਦੇ ਨੇ, ਇਹ ਕੋਈ ਅਤ ਕਥਨੀ ਗੱਲ ਨਹੀਂ ਹੈ। ਤੇ ਸੱਚਖੰਡ ਦਾ ਮਤਲਬ ਹੈ, ਅਸੀਂ ਤਾਂ ਕਹਿੰਦੇ ਸੱਚਖੰਡ ਕਿਧਰੇ ਹੋਰ ਹੈ, ਉੱਪਰ ਕੋਈ ਨਗਰੀ ਹੋਏਗੀ, ਕੋਈ ਸਿੰਘਾਸਨ ਤੇ ਰੱਬ ਬੈਠਾ ਹੋਏਗਾ ਤੇ ਉਹਨੂੰ ਸੱਚਖੰਡ ਨਹੀਂ, ਆਪਣੇ ਅੰਦਰ ਸੱਚਖੰਡ ਪੈਦਾ ਕਰਨਾ ਹੈ। ਇਹ ਸਾਰੀਆਂ ਯਾਤਰਾਵਾਂ ਤੁਹਾਡੀਆਂ ਅੰਦਰਲੀਆਂ ਨੇ, ਤੁਹਾਡੀ ਅਵਸਥਾ ਹੈ ਸੱਚਖੰਡ। ਸੱਚਖੰਡ ਦੀ ਅਵਸਥਾ ਵਿੱਚ ਨਿਰੰਕਾਰ ਫਿਰ ਆਪਣੇ ਵਿੱਚ ਹੀ ਨਹੀਂ ਵਸਿਆ, ਨਿਰੰਕਾਰ ਸਾਰਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਿਆ ਨਜ਼ਰ ਆਉਂਦਾ ਹੈ, ਉਹਦਾ ਹੀ ਹੁਕਮ ਸਾਰੇ ਪਾਸੇ ਚੱਲਦਾ ਨਜ਼ਰ ਆਉਂਦਾ ਹੈ। ਤੇ ਗੱਲ ਉੱਥੇ ਹੀ ਮੁੱਕਦੀ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਤੇ ਜਿਵ ਜੀ ਹੁਕਮ ਤਿਵੈ ਤੇ ਵਿਕਾਰ ਦੀ ਸਮਝ ਜਿਹੜੀ ਹੈ ਪਤਾ ਹੁੰਦੀ, ਉਹਨੂੰ ਦਿਖਦਾ ਹੈ ਸਭ ਕੁਝ ਕਿ ਰੱਬ ਦੇ ਹੁਕਮ ਵਿੱਚ ਇਹ ਸਾਰਾ ਕੁਝ ਹੋ ਰਿਹਾ ਹੈ।